Thank you. ਪਰਬਤ ਮੇਰਾ ਕੋਲਾ ਜੀ ਵਾਰੀ ਵੰਨਿਆ ਕੋਲੀ ਵੰਨਿਆ ਤੂੰ ਪਰਬਤ ਮੇਰਾ ਕੋਲਾ ਜੀ ਵਾਰੀ ਵੰਨਿਆ ਕੋਲੀ ਵੰਨਿਆ
Thank you.
अंधारे तजे विकारे ठाकर शिव मन माना प्रभु जी पानी थई निकाणी सफल जन्म परवाना थई अमोली भारा तोली मुक्त जुगत दर खोला कौन नानक निरपा होई सो प्रभु मेरा ओला राम तू पर्वत मेरा ओला जी वारी वन्या खोली तू पर्वत मेरा ओला वारी वन्या खोली वन्या
Thank you.
ਖਿਆਲ ਸ਼ਬਦ ਤੇ ਵਿਚਾਰ ਵੱਲ ਲਗਾ। ਸ਼ਾਂਤੀ ਰੂਪੀ ਸੁਖ ਫਲ ਔਰ ਇੱਕ ਪਿਛਿਨ ਚਿੱਤ ਦੀ ਇਕਾਗਰਤਾ ਦਾ ਕਰੋੜ ਕਰੋੜ ਅਸਮੇਰ ਜਗ ਦਾ ਫਲ ਰੱਖ। ਸੇਵਾ ਔਰ ਭਜਨ ਗੁਰੂ ਬਾਬੇ ਨੇ ਐ ਕਾਲੇ ਜ਼ਮਾਨੇ ਵਿੱਚ ਜਦੋਂ ਕਿ ਲੋਕਾਂ ਦੀਆਂ ਉਮਰਾਂ ਬੜੀਆਂ ਛੋਟੀਆਂ, ਸਰੀਰ ਵਿਆਧੀਗ੍ਰਸਤ, ਦਿਲ ਦਿਮਾਗ ਕਮਜ਼ੋਰ, ਪਹਿਲੇ ਸਮੇਂ ਦੀਆਂ ਪ੍ਰਤੀਕਸ਼ਾ ਦੀਆਂ ਛਾਲਾਂ ਚੱਲਣ ਲਈ ਯੋਗ ਨੇ, ਆਪ ਜੀ ਨੇ ਕਰਣਾ ਕਰਕੇ ਸੌਖਾ ਉਪਾਅ ਕਲਿਆਣ ਦਾ ਦੱਸਿਆ। ਦੱਸਿਆ ਦੀ ਥਾਂ ਸੇਵਾ ਦੱਸੀ ਔਰ ਪ੍ਰਾਣਾਯਾਮ ਦੀ ਬਜਾਏ ਸਿਮਰਨ ਦੀਆਂ ਜੁੱਤੀਆਂ ਵਿੱਚ ਬਿਰਤੀ ਲਗਾ ਕੇ ਆਪਣੇ ਨਿੱਜ ਘਰ ਪਹੁੰਚਣ ਦਾ ਉਪਰਾਲਾ। ਬਾਬਾ ਅਮਰਦਾਸ ਜੀ ਨੂੰ ਜਦਕਿ ਕਿਸੇ ਪਮਿਸ਼ਟ ਨੇ ਅੱਛੀ ਤਰ੍ਹਾਂ ਦੱਸਿਆ ਸੀ, ਅਜੇ ਤੱਕ ਤੁਸੀਂ ਨਿਗੁਰੇ ਹੋ, ਨਿਗੁਰੇ ਦੀ ਗਤ ਨਹੀਂ, ਨਿਗੁਰੇ ਦਾ ਨਾਮ ਵੀ ਬੁਰਾ ਹੈ, ਗੁਰੂ ਸ਼ਰਨ ਵਿੱਚ ਆਇਆ ਬਿਨਾਂ ਕਦੇ ਕਿਸੇ ਦੀ ਕਲਿਆਣ ਨਹੀਂ ਹੁੰਦੀ। ਉਸ ਦਿਨ ਤੋਂ ਜ਼ਬਰਦਸਤ ਲੱਗਣ ਲੱਗੀ ਅੰਮ੍ਰਿਤ ਵੇਲੇ ਬੀਬੀ ਅਮਰੋ ਦੁੱਧ ਰਿੜਕਦਿਆਂ ਆਸਾ ਜੀ ਦੀ ਵਾਰ ਦੇ ਪਾਠ ਦੇ ਵਿੱਚ ਜੋ ਇਸ ਵਿਸ਼ੇ 'ਤੇ ਬਚਨ ਆਏ ਉਹਨਾਂ ਨੇ ਹੋਰ ਵਿਸ਼ੇਸ਼ ਅਸਰ ਕੀਤਾ। ਅਖੀਰ ਬੀਬੀ ਅਮਰੋ ਨੂੰ ਕਿਹਾ, ਮੈਨੂੰ ਗੁਰੂ ਦੇ ਚਰਨੀ ਲਗਾ, ਮੈਂ ਇਉਂ ਤੜਪ ਰਿਹਾ ਗੁਰੂ ਮਿਲਾਪ ਤੋਂ ਬਿਨਾਂ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਤੜਪਦੀ ਹੈ। ਇੱਕ ਇੱਕ ਦਿਨ ਸੌ ਸੌ ਵਰ੍ਹੇ ਵਰਗਾ ਗੁਜ਼ਰਦਾ ਹੈ, ਬੇਸ਼ੱਕ ਤੁਹਾਨੂੰ ਤੁਹਾਡੇ ਗੁਰੂ ਪਿਤਾ ਦਾ ਹੁਕਮ ਹੈ ਬਿਨਾਂ ਬੁਲਾਏ ਨਹੀਂ ਜਾਣਾ ਖਡੂਰ, ਪਰ ਮੇਰੇ ਵਾਸਤੇ ਮੇਰੇ 'ਤੇ ਕਰਣਾ ਕਰਕੇ ਇਹ ਉਪਕਾਰ ਕਰੋ। ਜਦੋਂ ਇਉਂ ਵਾਰ ਵਾਰ ਪ੍ਰਾਰਥਨਾ ਕੀਤੀਆਂ ਗਈਆਂ, ਬੀਬੀ ਅਮਰੋ ਨੇ ਤਿਆਰੀ ਕਰ ਲਈ, ਕੁਛ ਖਾਣ ਪਾਣ ਕਰਕੇ ਸਮੇਂ ਦੇ ਰਿਵਾਜ਼ ਦੇ ਮੁਤਾਬਕ ਪਹਿਲੀ ਗੱਡੀ ਵਿੱਚ ਬੈਠ ਗਏ। ਆਪ ਜੀ ਸੋਟਾ ਫੜ ਕੇ ਪਿੱਛੇ ਤੀਸਰੇ ਪੈਰ ਖਡੂਰ ਜਾ ਪਹੁੰਚੇ ਗੁਰੂ ਅੰਗਦ ਦੇਵ ਮਹਾਰਾਜ ਦੀ ਸ਼ਰਨ। ਨਮਸਕਾਰ ਕੀਤੀ, ਚਰਨਾਂ 'ਤੇ ਸੀਸ ਰੱਖਿਆ, ਆਪਣੇ ਆਪ ਨੂੰ ਕਿਰਤਾਰਥ ਸਮਝਿਆ। ਸਭ ਤੋਂ ਪਹਿਲਾ ਦਿਨ ਇਸਦੀ ਜ਼ਿੰਦਗੀ ਦੇ ਵਿੱਚ ਉਹ ਸੁਭਾਗਾ ਹੈ ਜਦੋਂ ਇਸ ਨੂੰ ਗੁਰੂ ਸ਼ਰਨ ਪ੍ਰਾਪਤ ਹੋ ਜਾਏ। ਤੁਹਾਨੂੰ ਸਵੇਲਾ ਜਿੱਥੇ ਦਰਸ਼ਨ ਕਰਨ ਦਰਸ਼ਨ ਹੋਇਆ, ਸੋ ਯੋਗ ਥਾਂ ਰਹਿਸ਼ ਮਿਲ ਗਈ, ਲੰਗਰ ਗੁਰੂ ਕੇ ਚਲਦੇ ਸੀ ਅਤੁੱਟ। ਕੀਰਤਨ ਕਥਾ ਵਾਰਤਾ ਦੋ ਵੇਲੇ ਹੁੰਦਾ ਸੀ, ਸਿਮਰਨ ਅਭਿਆਸ ਕਰਨ ਵਾਲੇ ਸਿੱਖ ਰਿਸ਼ੀਆਂ ਵਰਗੇ ਰਹਿੰਦੇ ਸਨ। ਇਸੇ ਤਰ੍ਹਾਂ ਕੁਛ ਦਿਨ ਰਹਿ ਕੇ ਯਾਚਨਾ ਕੀਤੀ, ਪ੍ਰਾਰਥਨਾ ਕੀਤੀ, ਨਾਮ ਦੀ ਦਾਤ ਔਰ ਚਣਾ ਮ੍ਰਿਤ ਦੀ ਇਉਂ ਬੇਨਤੀ ਕੀਤੀ ਗਈ। ਮਿਲ ਜਾਵੇ ਨਾਮ ਅਧਾਰਾ ਗੁਰਾਂ ਪਾਸ ਇਹੋ ਬੇਨਤੀ, ਮਿਲ ਜਾਵੇ ਨਾਮ ਅਧਾਰਾ ਅਧਾਰਾ ਤੁੱਠਾ ਸੱਚਾ ਪਾਤਸ਼ਾਹ, ਤਾਪ ਗਿਆ ਸੰਸਾਰਾ ਸੰਤਾਂ ਟੇਕ ਭਗਤਾਂ ਓਟ ਤੂੰ ਸੱਚਾ ਸਿਰਜਣਹਾਰਾ। ਇਉਂ ਨਾਮ ਦੀ ਦਾਤ, ਜਿਸਨੂੰ ਨਾਮ ਮਿਲ ਗਿਆ ਉਸਦੇ ਵਿੱਚੋਂ ਸਭ ਕੁਛ ਹੀ ਲੱਭ ਜਾਂਦਾ ਹੈ, ਯਾਨੀ ਵਾਹਿਗੁਰੂ ਦੀ ਭਗਤੀ ਵਿੱਚੋਂ ਸਭ ਕੁਛ ਹੀ ਪ੍ਰਾਪਤ ਹੁੰਦਾ ਹੈ। ਦੁਨੀਆ ਮਿਲਦੀ ਹੈ, ਦੀਨ ਮਿਲਦਾ ਹੈ, ਪ੍ਰਭੂ ਮਿਲਾਪ ਮਿਲਦਾ ਹੈ, ਜੀਵਨ ਮੁਕਤੀ ਮਿਲਦੀ ਹੈ। ਪਰਮੇਸ਼ੁਰ ਕਹਿੰਦਾ ਹੈ ਮੇਰੇ ਚਾਰ ਕਿਸਮ ਦੇ ਭਗਤ ਹਨ, ਦੋ ਸਹਿਕਾਮ ਔਰ ਦੋ ਨਿਸ਼ਕਾਮ। ਸਹਿਕਾਮ ਇੱਕ ਦੁਨੀਆ 'ਚ ਆਉਣ ਵਾਲੇ, ਦੂਸਰੇ ਪਰਲੋਕ। ਨਿਸ਼ਕਾਮ ਪ੍ਰਭੂ ਦਾ ਮਿਲਾਪ 'ਚ ਆਉਣ ਵਾਲੇ ਔਰ ਜੀਵਨ ਮੁਕਤੀ ਦੇ ਆਨੰਦ ਵਿੱਚ ਲਵਲੀਨ ਹੋਣ ਵਾਲੇ। ਤਾਂ ਤਾਂ ਵਾਹਿਗੁਰੂ ਦੀ ਭਗਤੀ ਵਿੱਚ ਸਭ ਕੁਛ ਹੀ ਹੈ। ਸੋ ਇਉਂ ਪ੍ਰਾਰਥਨਾ ਕੀਤੀ ਗਈ, ਸਤਸੰਗ ਅੰਮ੍ਰਿਤ ਤਿੰਨ ਕਿਸਮ ਦਾ ਮੰਨਿਆ ਗੁਰੂ ਘਰ ਦੇ ਵਿੱਚ, ਚਣਾਮ੍ਰਿਤ, ਨਾਮ ਅੰਮ੍ਰਿਤ ਔਰ ਗਿਆਨ ਅੰਮ੍ਰਿਤ। ਸਭ ਤੋਂ ਪਹਿਲੇ ਚਣਾਮ੍ਰਿਤ, ਪਹਿਲੇ ਨੌ ਪਾਤਸ਼ਾਹ ਵੇਲੇ ਗੁਰੂ ਘਰ ਦੇ ਵਿੱਚ ਚਣਾਮ੍ਰਿਤ ਦਾ ਰਿਵਾਜ਼ ਸੀ। ਗੁਰੂ ਦਸਮ ਪਾਤਸ਼ਾਹ ਨੇ ਇਸ ਨੂੰ ਖੰਡੇ ਦੇ ਅੰਮ੍ਰਿਤ ਵਿੱਚ ਤਬਦੀਲ ਕੀਤਾ। ਸੋ ਇਸ ਕਰਕੇ ਅੰਮ੍ਰਿਤ ਦੀ ਬਾਬਤ ਪ੍ਰਾਰਥਨਾ ਕੀਤੀ, ਜਿਵੇਂ ਪਹਿਲੇ ਸਮਿਆਂ ਦੇ ਵਿੱਚ ਕੱਪੜਿਆਂ ਨੂੰ ਰੰਗਣ ਵਾਸਤੇ ਲੋਕ ਪਾ ਦਿੰਦੇ ਹੁੰਦੇ, ਉਸ ਤੋਂ ਬਾਅਦ ਉਹਨੂੰ ਇਹੋ ਜਿਹਾ ਮਜੀਠੀ ਰੰਗ ਚੜ੍ਹਦਾ, ਕੱਪੜਾ ਫਟ ਕੇ ਭਾਵੇਂ ਤਜੀਆਂ ਹੋ ਜਾਂਦਾ ਸੀ, ਲੇਕਿਨ ਰੰਗ ਨਹੀਂ ਸੀ ਉੱਤਰਦਾ। ਇਸੇ ਤਰ੍ਹਾਂ ਹੀ ਸਭ ਤੋਂ ਪਹਿਲੇ ਮਨ ਨੂੰ ਨਾਮ ਦਾ ਅਤੇ ਬ੍ਰਹਮ ਗਿਆਨ ਦਾ ਰੰਗ ਚੜ੍ਹਨ ਵਾਸਤੇ ਪਾ ਦਿੱਤਾ ਜਾਂਦਾ, ਪਹੁਲ ਦਿੱਤਾ ਜਾਂਦਾ ਹੈ। ਤਦੇ ਹੀ ਸਾਹਿਬ ਦਸਮ ਪਾਤਸ਼ਾਹ ਨੇ ਇਸ ਰੀਤੀ ਨੂੰ ਪਹਿਲੇ ਨੌ ਪਾਤਸ਼ਾਹ ਵਿੱਚ ਚਰਣਾਂ ਵਿੱਚ ਸਿੱਖਾਂ ਪਿਲਾਇਆ। ਗੁਰਸਿੱਖੀ ਦੀ ਦਾਤ ਦੇਣ ਵੇਲੇ, ਨਾਮ ਦੀ ਦਾਤ ਦੇਣ ਵੇਲੇ ਚਰਣਾਮ੍ਰਿਤ ਹੁੰਦਾ, ਦਸਮ ਪਾਤਸ਼ਾਹ ਨੇ ਇਸ ਨੂੰ ਖੰਡੇ ਦੇ ਅੰਮ੍ਰਿਤ ਤਬਦੀਲ ਕੀਤਾ ਅਤੇ ਇਉਂ ਫਰਮਾਨ ਕੀਤਾ ਬਪੌਲ ਖੰਡੇ ਥਾਰ ਹੋਵੇ ਜਨ ਸੁਹੇਲਾ ਬਪੌਲ ਖੰਡੇ ਥਾਰ ਹੋਵੇ ਜਨ ਸੁਹੇਲਾ
ਸੰਗਤ ਕੀਨੀ ਖਾਲਸਾ ਮਨਮੁਖੀ ਦੁਹੇਲਾ ਵਾਹ ਵਾਹ ਗੋਬਿੰਦ ਸਿੰਘ
ਸੱਚੇ ਤਖ਼ਤ ਰਚਾਇਆ ਸਤਸੰਗਤ ਮੇਲਾ ਨਾਨਕ ਨਿਰਭਉ ਨਿਰੰਕਾਰ ਵਿੱਚ ਸਿੱਧਾਂ ਖੇਲਾ ਗੁਰੂ ਸਿਮਰ ਮਨਾਈ ਕਾਲਕਾ ਖੰਡੇ ਕੀ ਵੇਲਾ ਪੀਬੋ ਪੌਲ ਖੰਡੇ ਤਾਰ ਹੋਵੇ ਜਨਮ ਸੁਹੇਲਾ ਸੰਗਤ ਕੀਨੀ ਖਾਲਸਾ ਮਨਮੁਖੀ ਦੁਹੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇ ਨਾਮ ਦੀ ਦਾਤ ਬਖਸ਼ਣ ਵੇਲੇ ਗੁਰੂ ਪਹਿਲੇ ਨੌ ਪਾਤਸ਼ਾਹ ਵੇਲੇ ਚਰਨਾ ਮ੍ਰਿਤ ਪਿਲਾ ਕੇ ਫਿਰ ਨਾਮ ਦੀ ਦਾਤ ਦਿੰਦਾ ਸੀ, ਮਰਿਆਦਾ ਸੀ। ਗੁਰੂ ਦਸਮ ਪਾਤਸ਼ਾਹ ਨੇ ਸਮੇਂ ਦੀ ਅਵਸਥਾ ਸਮੇਂ ਦੀ ਨਜ਼ਾਕ ਦੇਖ ਕੇ ਖੰਡੇ ਦੇ ਅੰਮ੍ਰਿਤ ਦਰਵਾਜ਼ ਚਲਾਇਆ, ਸਿੱਖ ਤੋਂ ਸਿੰਘ ਬਣਾਇਆ, ਪੰਜ ਕਕਾਰ ਦੀ ਰਹਿਤ ਰਖਾਈ, ਸ਼ਰੀਅਤ ਰੱਖ ਦਿੱਤੀ। ਸਵਈਓ ਬਾਬਾ ਅਮਰਦਾਸ ਜੀ ਗੁਰੂ ਅੰਗਦ ਦੇਵ ਮਹਾਰਾਜ ਦੀ ਸ਼ਰਨ ਵਿੱਚ ਪਹੁੰਚ ਕੇ ਨਾਮ ਦੀ ਦਾਤ, ਜਿਸ ਨਾਮ ਦੇ ਪ੍ਰਾਪਤ ਹੋਏ ਸਭ ਕੁਛ ਹੀ ਮਿਲ ਜਾਂਦੇ, ਇਸ ਦੀ ਕਮਾਈ ਵਿੱਚੋਂ ਸਭ ਕੁਛ ਹੀ ਨਿਕਲ ਸਕਦਾ ਹੈ। ਜਿੰਨੀ ਜਿੰਨੀ ਕਾਲਣਾ ਕਾਲੇ ਇਹਦੇ ਵਿੱਚ ਸਭ ਕੁਛ ਹੀ ਹੈ। ਸਵਈਓ ਨਾਮ ਦੀ ਦਾਤ ਵਾਸਤੇ ਪ੍ਰਾਰਥਨਾ ਕੀਤੀ, ਅੰਮ੍ਰਿਤ ਸੰਸਕਾਰ, ਅੰਮ੍ਰਿਤ ਨਾਮ, ਅੰਮ੍ਰਿਤ ਗਿਆਨ, ਅੰਮ੍ਰਿਤ। ਅੰਮ੍ਰਿਤ ਉਹ ਵਸਤੂ ਹੁੰਦੀ ਹੈ ਜਿਸਨੂੰ ਪਾ ਕੇ ਪ੍ਰਾਣੀ ਜਨਮ ਮਰਨ ਤੋਂ ਰਹਿਤ ਹੋ ਜਾਵੇ, ਉਸਦਾ ਨਾਂ ਹੈ ਅੰਮ੍ਰਿਤ। ਅੱਖਰੀ ਅਰਥ ਹੀ ਇਹਨੇ ਦੇ, ਜਨਮ ਮਰਨ ਤੋਂ ਰਹਿਤ ਹੋ ਜਾਵੇ, ਐਵੇਂ ਹੁੰਦਾ ਹੈ। ਸੋ ਅੰਮ੍ਰਿਤ ਦੇ ਵਾਸਤੇ ਬੜੇ ਬੜੇ ਦੇਵਤਾ ਤਰਲੇ ਲੈਂਦੇ ਨੇ, ਪਰ ਭਾਗਾਂ ਬਿਨਾਂ ਲੱਭਦਾ ਨਹੀਂ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸਾਚ ਮਨ ਵਸਾਲਾ। ਸੋ ਉਹ ਅੰਮ੍ਰਿਤ ਗੁਰੂ ਤੋਂ ਪ੍ਰਾਪਤ ਹੁੰਦਾ। ਇਉਂ ਪ੍ਰਾਰਥਨਾ ਕੀਤੀ, ਨਾਮ ਦੀ ਜਾਚਨਾ ਕੀਤੀ, ਚਰਨਾ ਅੰਮ੍ਰਿਤ ਦੇ ਕੇ ਗੁਰੂ ਜੀ ਨੇ ਨਾਮ ਦੀ ਦਾਤ ਬਖਸ਼ੀ। ਇਸ ਨਾਮ ਨਾਮ ਦੀ ਦਾਤਿਆਂ ਨੇ ਨਾਮ ਜਪਣ ਦੀ ਯੁਕਤੀ, ਢੰਗ, ਤਰੀਕਾ, ਫਾਰਮੂਲਾ ਦੱਸਿਆ, ਢੰਗ ਦੱਸਿਆ। ਸੋ ਆਪਣਾ ਸ਼ਿਸ਼ ਸਿੱਖ ਬਣਾਇਆ, ਕੁਝ ਦਿਨ ਰਹਿ ਕੇ ਮਨ ਤਾਂ ਸ਼ੁੱਧ ਸੀ, ਜਲਦੀ ਪਕੜ ਲਿਆ, ਜਿਵੇਂ ਸਾਫ਼ ਕੱਪੜਾ ਹੋਵੇ ਜਲਦੀ ਰੰਗ ਨੂੰ ਫੜ ਲੈਂਦਾ ਹੈ, ਮੈਲਾ ਫੜਦਾ ਨਹੀਂ। ਕਾਫ਼ੀ ਦੇਰ ਦੇ ਤੀਰਥ ਯਾਤਰਾ ਆਦਿ ਹੋਰ ਸ਼ੁਭ ਕਰਮਾਂ ਵਿੱਚ ਪ੍ਰਵਿਰਤੀ ਸੀ, ਮਨ ਸ਼ੁੱਧ ਹੋਣ ਕਰਕੇ ਜਲਦੀ ਨਾਮ ਦੀ ਰੰਗਣ ਚੜ੍ਹ ਗਈ। ਸੋ ਹੁਣ ਕੁਛ ਦਿਨ ਤੋਂ ਬਾਅਦ ਸੋਚਿਆ, ਆਯੂ ਉਮਰ ਕਾਫ਼ੀ ਗੁਜ਼ਰ ਗਈ, ਬਚਪਨ ਨੂੰ ਜਵਾਨੀ ਨੇ ਖਾ ਲਿਆ, ਜਵਾਨੀ ਨੂੰ ਬੁਢਾਪੇ ਨੇ ਖਾ ਲਿਆ, 60 ਸਾਲ ਦੀ ਉਮਰ ਹੋ ਗਈ ਹੈ। ਸੋ ਮ੍ਰਿਤੂ ਤੋਂ ਪਹਿਲਾਂ ਮੌਤ ਹਰ ਇੱਕ ਦੇ ਸਿਰ 'ਤੇ ਖੜੀ ਹੈ। ਸੰਸਾਰ ਹੈ ਮ੍ਰਿਤ ਮੰਡਲ, ਮ੍ਰਿਤ ਮੰਡਲ ਜਗ ਸਾਜਿਆ ਜੂੰ ਬਾਲੂ ਖਰਬਾਰ। ਸੰਸਾਰ ਸਦੀਵੀ ਰਹਿਣ ਦਾ ਥਾਂ ਨਹੀਂ, ਇੱਕ ਸਰਾਂ ਹੈ, ਮੁਸਾਫਰਖਾਨਾ ਹੈ। ਮੁਸਾਫਰਖਾਨੇ ਵਿੱਚ ਮੁਸਾਫਰ ਸ਼ਾਮ ਨੂੰ ਆਉਂਦਾ ਹੈ, ਰਾਤ ਕੱਟਦਾ ਹੈ, ਸੂਰਜ ਚੜ੍ਹਨ ਸਾਰ ਆਪਣਾ ਰਸਤਾ ਫੜਦਾ। ਇਸੇ ਤਰ੍ਹਾਂ ਇਹ ਜੀਵ ਰੂਪੀ ਮੁਸਾਫਰ ਜਨਮ ਲੈਂਦਾ ਹੈ, ਮਾਨੋ ਇਹ ਸੂਰਜ ਛਿਪਦਾ ਹੈ, ਉਮਰ ਰੂਪੀ ਰਾਤਰੀ ਕੱਟਦਾ ਹੈ, ਜਦੋਂ ਮੌਤ ਰੂਪੀ ਸੂਰਜ ਚੜ੍ਹਦਾ ਹੈ, ਕਰਮਾਂ ਅਨੁਸਾਰ ਆਪਣਾ ਰਸਤਾ ਫੜਦਾ ਹੈ। ਦੁਨੀਆਂ 'ਤੇ ਆ ਕੇ ਅੱਜ ਤੱਕ ਕੋਈ ਨਹੀਂ ਰਿਹਾ, ਨਾ ਰਹੇ, ਐਸਾ ਹੀ ਸੰਸਾਰ ਦਾ ਖੇਡ ਹੈ। ਇਉਂ ਫਰਮਾਉਂਦੇ ਹਨ,
ਰਹਿਣ ਨਾ ਪਾਵੇ ਜੀ ਸੁਰ ਨਰ ਦੇਵਾ, ਸੁਰ ਨਰ ਦੇਵਾ, ਰਹਿਣ ਨਾ ਪਾਵੇ ਸੁਰ ਨਰ ਦੇਵਾ, ਸੁਰ ਨਰ ਦੇਵਾ। देवा रहन पावे सुर नर देवा सुर नर देवा सिधारे कर मुन जन सेवा दुनिया दे विच आके सब नूं ही जाना पैंदा जो कुछ नज़र आ रहा है ये काल दियां ग्राहियां हन मौत दियां बुरकियां हन जिस नूं चाहुंदा जदों मर्जी ग्राही कर लैंदा है काल काल सब दे सिर ते है होर की कहना काल पै ब्रह्मा बवतरा काल पै शिवजी अवतरा काल पै कर विष्णु प्रकाशा सकल काल का की आत्माशा काल ना समय दा है इस काल दे चक्कर विच सब ते वड्डे जिन्हां दी सब ते वड्डी उम्र है श्री ब्रह्मा विष्णु मन्ने हन निरंकार दी सृष्टि विच करोड़ां ब्रह्मंड हन अकाल पुरख की दे मुख कोट विष्णु महेश कोट इंद्र ब्रह्मा की तरफ से कोट जलेश सो करोड़ा ही ब्रह्मंड हैं एक ब्रह्मंड मानते हैं सत लोग हेठले सत उपरले चौदह लोग या तिने भवन भी कह देंगे इन्होंने इन एक ब्रह्मंड मनिया जाता इस दे कारकुन इंतजाम करने वाले क्योंकि 84 लाख जोन है एक जोनी पता नहीं कितने जी जंत सो इन सारे ने मंत्रिम श्री ब्रह्मा विष्णु तीन मुख देवते हैं ब्रह्मा उत्पत्ति करने वाला विष्णु पालना और शिव संहार करने वाले तमोगुणी प्रधान सो अकाल पुरख वाहिगुरु जिसनु कहने रब उस दिन अनेकान वो इन सारे का ही दृष्टान है सो ये जिमें एक कोई मुल्क होवे उसका एक सेंटर हुंदा है सूबे बहुत सारे होया करते हैं ਸੂਬਿਆਂ ਦੇ ਅਲੱਦ ਅਲੱਦ ਮਿਨਿਸਟਰ ਮੁਕਰਰ ਕੀਤੇ ਹੁੰਦੇ ਹਨ ਸੈਂਟਰ ਵੱਲੋਂ ਵਾਹਿਗੁਰੂ ਅਕਾਲ ਪੁਰਖ ਨੂੰ ਸੈਂਟਰ ਸਮਝ ਲਓ ਹੋਰ ਬਾਕੀ ਜਿਤਨੇ ਬ੍ਰਹਮੰਡ ਹਨ ਮਾਨੋਰ ਦੇ ਸੂਬੇ ਹਨ ਸੋ ਕਾਲ ਦੇ ਚੱਕਰ 'ਤੇ ਪਰੇ ਕੇਵਲ ਅਕਾਲ ਹੀ ਵਾਹਿਗੁਰੂ ਹੈ ਉਸਦਾ ਨਾਮ ਤਦੇ ਅਕਾਲ ਕਿਹਾ ਹੈ ਅਕਾਲ ਮੂਰਤ ਉਸਨੂੰ ਦੱਸਿਆ ਹੈ ਕਾਲ ਨੂੰ ਬਣਾਉਣ ਵਾਲਾ ਹੈ ਉਹ ਕਾਲ 'ਤੇ ਪਰੇ ਹੈ ਸਵਯੋਂ ਸ਼੍ਰੀ ਬ੍ਰਹਮਾ ਵਿਸ਼ਨੂੰ ਇਹਨਾਂ ਦੀ ਉਮਰ 100-100 ਸਾਲ ਦੀ ਹੈ ਸਭ ਤੋਂ ਵੱਡੀ ਉਮਰ ਇਹਨਾਂ ਹੁੰਦੀ ਹੈ 100 ਸਾਲ ਸਾਡੇ ਅਰਗੇ ਨਹੀਂ ਹਨ ਚਾਰ ਜਦੋਂ ਚਾਰੇ ਯੁੱਗ ਹਜ਼ਾਰ ਹਜ਼ਾਰ ਵਾਰੀ ਬੀਤ ਜਾਂਦੇ ਹਨ ਤਾਂ ਇਹਨਾਂ ਦਾ ਇੱਕ ਦਿਨ ਹੁੰਦਾ ਹੈ 4000 ਯੁੱਗ ਦਾ ਹਜ਼ਾਰ ਚਤੁਰਯੁਗੀ ਦਾ ਇੱਕ ਦਿਨ ਯੁੱਗਾਂ ਦੀ ਉਮਰ 4,32,000 ਵਾਰਾ ਕਲਯੁੱਗ ਦੀ ਉਮਰ ਹੈ 8,64,000 ਵਾਰਾ ਦੁਆਪਰ ਦੀ ਹੈ ਔਰ 17,28,000 ਵਾਰਾ ਤ੍ਰੇਤੇ ਦੀ ਹੈ 28,56,000 ਵਾਰਾ 34,56,000 ਵਾਰਾ ਸਤਯੁਗ ਦੀ
ਇਹਨਾਂ ਨੂੰ ਸਾਰਿਆਂ ਨੂੰ ਜਮ੍ਹਾਂ ਕਰਕੇ ਹਜ਼ਾਰ ਵਾਰੀ ਜਦੋਂ ਬੀਤ ਜਾਣ ਤਾਂ ਇੱਕ ਦਿਨ ਹੁੰਦਾ ਉਹਨਾਂ ਦਾ। ਸੋ ਦਿਨ ਹੁੰਦਾ, ਸ੍ਰਿਸ਼ਟੀ ਰਹਿੰਦੀ ਹੈ, ਜੋ ਐਡੀ ਵੱਡੀ ਰਾਤ ਹੈ ਉਹਨਾਂ ਦੀ, ਜਦੋਂ ਰਾਤ ਪੈਂਦੀ ਉਹ ਸੌਂ ਜਾਂਦੇ ਹਨ, ਉਦੋਂ ਪਰਲੇ ਆ ਜਾਂਦੀ, ਇਹਨੂੰ ਛੋਟੀਆਂ ਪਰਲੋਆਂ ਕਹਿੰਦੇ ਹਨ। ਐਡੀ ਵੱਡੀ ਰਾਤ ਹੈ, ਇਹਨੇ 4000 ਯੁੱਗ ਤੱਕ ਸ੍ਰਿਸ਼ਟੀ ਨਹੀਂ ਹੁੰਦੀ। ਜਿਵੇਂ ਦਫ਼ਤਰਾਂ ਦੇ ਵਿੱਚ ਕਲਰਕ ਹੁੰਦੇ ਹਨ, ਕੰਮ ਕਾਰ ਕਰਦੇ ਕਰਦੇ ਆਪਣਾ ਰਜਿਸਟਰ ਜਿਹੜੇ ਹਨ ਦਰਾਜਿਆਂ ਵਿੱਚ ਮਿਲ ਜਾਂਦੇ ਹਨ, 'ਚ ਰੱਖ ਕੇ ਜਿੰਦੇ ਲਾ ਕੇ ਘਰ ਆ ਜਾਣ, ਦੂਜੇ ਦਿਨ ਫਿਰ ਜਾ ਖੋਲ੍ਹਦੇ ਹਨ। ਇਸੀ ਤਰ੍ਹਾਂ ਰਾਤ ਨੂੰ ਯਾਨੀ ਸ੍ਰਿਸ਼ਟੀਆਂ ਦੀ ਲੈ ਹੋ ਜਾਂਦੀ, ਆਪ ਸੌਂ ਜਾਂਦੇ ਹਨ, ਕੰਮ ਕੌਣ ਕਰੇ। ਸਵੇਂ ਕਰਕੇ ਦੂਸਰਾ ਦਿਨ ਫਿਰ ਚੜ੍ਹਦਾ ਇੰਨਾ ਯੁੱਗ ਤੋਂ ਬਾਅਦ। ਸੋ ਫਿਰ ਸ੍ਰਿਸ਼ਟੀ ਅੱਜ ਲੈਂਦੇ ਨੇ, ਯਾਨੀ ਉਹਨਾਂ ਦੇ ਇੱਕ ਸਾਲ ਵਿੱਚ 365 ਵਾਰੀ ਸ੍ਰਿਸ਼ਟੀ ਰਚੀ ਜਾਂਦੀ ਹੈ, 365 ਵਾਰੀ ਹੀ ਲੈ ਹੁੰਦੀ ਹੈ, 365 ਵਾਰੀ ਪਰਲੇ ਹੁੰਦੀਆਂ ਨੇ ਇੱਕ ਸਾਲ 'ਚ। 100-100 ਸਾਲ ਦੀ ਉਹਨਾਂ ਦੀ ਉਮਰ ਹੈ, 36,500 ਦਫ਼ਾ ਛੋਟੀਆਂ ਪਰਲੋਆਂ ਹੁੰਦੀਆਂ ਹਨ। ਫਿਰ ਆਪਣੀ ਆਪਣੀ ਉਮਰ ਭੋਗ ਕੇ ਉਹਨਾਂ ਦੀ ਉਹ ਵੀ ਮ੍ਰਿਤੂ ਹੋ ਜਾਂਦੇ, ਅੰਤਰ ਧਿਆਨ ਹੋ ਜਾਂਦੇ ਨੇ ਯਾਨੀ। ਜਿਸ ਵਕਤ ਉਹ ਅੰਤਰ ਧਿਆਨ ਹੁੰਦੇ ਨੇ ਉਦੋਂ ਕੋਈ ਚੀਜ਼ ਨਹੀਂ ਰਹਿੰਦੀ ਦੁਨੀਆਂ 'ਤੇ, ਸਿਰਫ ਅਕਾਲ ਹੀ ਅਕਾਲ ਹੁੰਦਾ, ਵਾਹਿਗੁਰੂ ਪਰਮੇਸ਼ਰ ਹੁੰਦਾ, ਜਿਹਦੀ ਬਾਬਤ ਕੋਈ ਕੁਛ ਕਹਿ ਨਹੀਂ ਸਕਦਾ। ਕਿਵੇਂ ਨਹੀਂ ਕਹਿ ਸਕਦਾ? ਜਿਵੇਂ ਕਿਸੇ ਨੂੰ ਕੋਈ ਕਹੇ ਤਾਂ ਆਪਣੇ ਪਿਓ ਨੂੰ ਜੰਮਦੇ ਨੂੰ ਦੇਖਿਆ, ਪਿਓ ਨੂੰ ਤਾਂ ਖਿਡਾਇਆ, ਜਿਵੇਂ ਇਹ ਨਹੀਂ ਕੋਈ ਕਹਿ ਸਕਦਾ ਵਾਹਿਗੁਰੂ ਦੀ ਬਾਬਤ ਵੀ ਕਿਵੇਂ ਹੈ, ਉਹਦੀ ਬਾਬਤ ਕਹਿਣਾ ਬੜਾ ਹੀ ਮੁਸ਼ਕਲ ਹੈ। ਜਿੰਨੇ ਜਿੰਨੇ ਸੂਝੂਜ ਪਈ ਉਹਨਾਂ ਬਜ਼ੁਰਗ ਲਿਖ ਗਏ ਹਨ ਸਾਡੇ ਭਲੇ ਵਾਸਤੇ, ਸਾਡੇ ਕਲਿਆਣ ਵਾਸਤੇ, ਔਰ ਪੂਰਾ ਭੇਦ ਉਸਦਾ ਕਿਸੇ ਨੇ ਪਾਇਆ ਨਹੀਂ। ਸਭ ਨੇ ਬੇਅੰਤ ਨੇਤੀ ਨੇਤੀ ਖਤੰਤ ਵੇਦਾ। ਸੋ ਪਤਾ ਨਹੀਂ ਫਿਰ ਕਿੰਨੀ ਦੇਰ ਤੱਕ ਸ੍ਰਿਸ਼ਟੀ ਨਹੀਂ ਉਤਪਤ ਹੁੰਦੀ ਹੈ, ਫਿਰ ਜੀ ਕਰਦਾ, ਫਿਰ ਸ੍ਰਿਸ਼ਟੀ ਦੀ ਉਤਪਤੀ ਹੁੰਦੀ ਹੈ। ਇਸ ਤਰੀਕੇ ਸਿਰ ਕਾਲ ਦੇ ਚੱਕਰ ਵਿੱਚ ਸਭ ਕੁਛ ਹੀ ਹੈ। ਔਰ ਰਹਿਣ ਨਾ ਪਾਵੇ ਸੁਰ ਨਰ ਦੇਵਾ, ਗੁਰੂ ਦਸਮ ਪਾਤਸ਼ਾਹ ਇੱਕ ਥਾਂ ਉਹ ਫਰਮਾਉਂਦੇ ਨੇ, ਏਕ ਸ਼ਿਵ ਭਏ ਏਕ ਗਏ ਏਕ ਫਿਰ ਭਏ, ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ, ਬ੍ਰਹਮਾ ਓ ਵਿਸ਼ਨ ਕੇਤੇ ਵੇਦ ਓ ਪੁਰਾਣ ਕੇਤੇ, ਸਿਮਰਤ ਸਮੂਹਨ ਕੇ ਹੋਏ ਹੋਏ ਬਤੇ ਹੈ, ਮੋਹਨ ਦੀ ਮਜ਼ਾਰ ਕੇਤੇ ਅਸ਼ਨੀ ਕੁਮਾਰ ਕੇਤੇ, ਹੰਸਾ ਅਵਤਾਰ ਕੇਤੇ ਕਾਲ ਵਸ ਪਏ ਹੈ, ਪੀਰ ਓ ਪਕੰਬਰ ਕੇਤੇ ਗਣੇ ਨਾ ਪਰਤ ਏਤੇ, ਭੂਮੀ 'ਤੇ ਹੋਏ ਕੇ ਫੇ ਭੂਮੀ ਹੀ ਮਿਲਾਏ। ਵਸ਼ਿਸ਼ਟ ਜੀ ਕਾਗ ਪਸੰਡ ਨੂੰ ਮਿਲੇ, ਪੁੱਛਣ ਲੱਗੇ ਤੁਸੀਂ ਚਿਰੰਜੀਵੀ ਹੋ ਤਾਂ ਦੱਸੋ ਤਾਂ ਕੁਛ ਸ੍ਰਿਸ਼ਟੀ ਦਾ ਹਾਲ। ਕਹਿੰਦੇ ਕਿੰਨਾ ਕੁ ਦੱਸਾਂ, ਪਤਾ ਨਹੀਂ ਮੇਰੇ ਦੇਖਦੇ ਤੇ ਕਿੰਨੇ ਵਾਰੀ ਕ੍ਰਿਸ਼ਨ ਨੇ ਜਨਮ ਲਿਆ ਹੈ, ਕਿੰਨੇ ਦਫ਼ਾ ਰਾਮ ਚੰਦਰ ਜੀ ਨੇ ਜਨਮ ਲਿਆ, ਕਿੰਨੇ ਦਫ਼ਾ ਵੇਦ ਵਿਆਸ ਹੋਏ ਹਨ, ਹਿਸਾਬ ਕੋਈ ਨਹੀਂ, ਕੀ ਕੁਛ ਕਹਾਂ ਮੈਂ। ਸੰਯੋਗ ਕਰਕੇ ਕੁਛ ਅੰਤ ਨਹੀਂ ਆਉਂਦਾ ਹੈ। ਇਸੀ ਤਰ੍ਹਾਂ ਹੋਰ ਫੁਰਮਾਉਂਦੇ, ਜੋਗੀ ਚਤੀ ਬ੍ਰਹਮਚਾਰੀ ਬੜੇ ਬੜੇ ਛਤਰ ਥਾਰੀ, ਛਤਰ ਹੀ ਕੀ ਛਾਇਆ ਕਈ ਕੋਸਲੋ ਚਲਤ ਹੈ, ਬੜੇ ਬੜੇ ਰਾਜਨ ਕੇ ਦਾਵਤ ਫਿਰਤ ਦੇਸ਼, ਬੜੇ ਬੜੇ ਰਾਜਨ ਕੇ ਦਰਬ ਕੋ ਦਲਤ ਹੈ, ਮਾਨ ਸੇ ਮਹੀ ਪਿਓ ਦਲੀਪ ਜੈਸੇ ਛਤਰ ਥਾਰੀ, ਬੜੋ ਬ੍ਰਹਮਾਨ ਭੁਜ ਦੰਡ ਕੋ ਕਰਤ ਹੈ, ਦਾਰਾ ਸੇ ਦਲੀਸ਼ਰ ਦਰਜੋਧਨ ਸੇ ਮਾਨ ਥਾਰੀ, ਫੋਗ ਫੋਗ ਫੋਗੰਤ ਭੂਮ ਮੇ ਮਿਲਤ ਹੈ, ਧਰਤੀ ਦੇ ਪੈਰ ਧਰਤੀ 'ਚ ਹੀ ਮਿਲ ਜਾਂਦੇ ਹਨ। ਯਾਨੀ ਇੱਕ ਦਫ਼ਾ ਜਦੋਂ ਰਾਮ ਚੰਦਰ ਜੀ ਦਾ ਰਾਵਣ ਨਾਲ ਯੁੱਧ ਹੋ ਰਿਹਾ ਸੀ, ਉਸ ਮੌਕੇ ਹਨੂੰਮਾਨ ਨੂੰ ਭੇਜਦੇ ਹਨ ਰਾਮ ਚੰਦਰ ਜੀ, ਹਨੂੰਮਾਨ ਜਰਨੈਲ ਸੀ ਇਹਨਾਂ ਦੀ ਫੌਜਾਂ ਦਾ, ਕਹਿਣ ਗਿਆ ਮੁੰਦੀ ਲੈ ਜਾ, ਫਲਾਣੀ ਪਹਾੜੀ 'ਤੇ ਪਹੁੰਚ, ਰਾਸ਼ਨ ਮੁੱਕਿਆ ਫੌਜ ਦਾ, ਕੋਈ ਰਾਸ਼ਨ ਲੈ ਕੇ ਉੱਥੇ ਮਾਈ ਹੋਵੇਗੀ, ਉਹਨੂੰ ਮੇਰੀ ਮੁੰਦੀ ਦਿਖਾ ਦੀ, ਉੱਥੋਂ ਰਾਸ਼ਨ ਲਾਇਆ। ਉੱਥੇ ਪਹੁੰਚਿਆ, ਨਿਸ਼ਾਨੀ ਦੱਸਦੀਆਂ, ਫੱਟਾ ਚੱਕ ਕੇ ਦੇਖੀ, ਉਹਦੇ ਅੰਦਰ ਤੈਨੂੰ ਸਭ ਕੁਛ ਮਿਲੇਗਾ। ਅੰਦਰ ਦੇਖਿਆ ਇੱਕ ਮਾਈ ਚੱਕੀ ਪੀ ਰਹੀ ਹੈ, ਉਸਨੂੰ ਹਨੂੰਮਾਨ ਜਾ ਕੇ ਕਹਿਣ, ਮਾਤਾ ਮੈਨੂੰ ਸ਼੍ਰੀ ਰਾਮ ਚੰਦਰ ਜੀ ਨੇ ਭੇਜਿਆ, ਆਹ ਲੈ ਮੁੰਦੀ ਨਿਸ਼ਾਨੀ ਉਹਨਾਂ ਦੀ ਦੇਖ ਲੈ, ਪਰਖ ਲੈ ਵੀ ਉਹਨਾਂ ਦੀ ਹੀ ਹੈ। ਉਹ ਕਹਿਣਗੇ ਉੱਥੇ ਸਿੱਟ ਦੇ, ਜਿੱਥੇ ਮੁੰਦੀ ਸਿੱਟੀ ਉਹ ਫੇਰ ਲੱਗਿਆ ਪਿਆ ਮੁੰਦੀਆਂ ਦਾ। ਕਹਿਣਗੇ ਇੱਥੇ ਇਹ ਹੀ ਮੁੰਦੀਆਂ ਤਾਂ ਹੋਰ ਬਹੁਤ ਪਈਆਂ ਹਨ, ਇਹ ਕਿੱਥੋਂ ਆਈਆਂ? ਕਹਿਣ ਲੱਗੇ ਇਤਨੇ ਦਫ਼ਾ ਰਾਮ ਚੰਦਰ ਜੀ ਦਾ ਅਵਤਾਰ ਹੋ ਚੁੱਕਿਆ ਹੈ। ਸੋ ਇਸ ਕਰਕੇ ਹਿਸਾਬ ਕੋਈ ਨਹੀਂ, ਸਤਸੰਗ ਸ੍ਰਿਸ਼ਟੀ ਦਾ ਕੋਈ ਅੰਤ ਨਹੀਂ। ਇਸ ਵਾਸਤੇ ਇਹ ਸੰਸਾਰ ਕਾਲ ਦੇ ਚੱਕਰ ਵਿੱਚ ਆ, ਰਹਿਣ ਨਾ ਪਾਵੇ ਸੁਰ ਨਰ ਦੇਵਾ, ਜੋ ਉਪਜੋ ਸੋ ਬਿਨ ਸਹਿ ਪਰੋ ਆਜ ਕੇ ਕਾਲ, ਨਾਨਕ ਹਰ ਗੁਣ ਗਾਇ ਲੈ ਛਾੜ ਸਗਲ ਜੰਜਾਲ। ਜਿਹੜੇ ਸਿਆਣੇ ਪੁਰਸ਼ ਨੇ ਵਿਚਾਰ ਕਰਦੇ, ਸੰਸਾਰ ਚੰਦ ਰੋਜ਼ਾ ਹੈ, ਚੰਦ ਦਿਨ ਇੱਥੇ ਠਹਿਰਨਾ ਹੈ, ਤਾਂ ਤੇ ਕਿਉਂ ਆਪਣੇ ਜਨਮ ਨੂੰ ਲੋਕ ਨੂੰ ਸਵਾਰਨ ਲਈਏ, ਇਸ ਸਮੇਂ ਨੂੰ ਯਾਦ ਕਿਉਂ ਨਹੀਂ ਰੱਖਦਾ ਸਤਸੰਗ ਇਨਸਾਨ। ਰੋਜ਼ ਦੇਖਦਾ ਹੈ ਦੁਨੀਆਂ 'ਤੇ, ਉਹ ਤੁਰ ਗਿਆ ਉਹ ਤੁਰ ਗਿਆ, ਬੜੇ ਬੜੇ ਨੂੰ ਦੇਖਦਾ, ਛੋਟਿਆਂ ਨੂੰ ਦੇਖਦਾ, ਸਭ ਨੂੰ ਦੇਖਦਾ, ਆਪਣੀ ਮੌਤ ਨੂੰ ਕਿਉਂ ਨਹੀਂ ਯਾਦ ਰੱਖਦਾ, ਇਹਦਾ ਕੀ ਸਬਬ ਹੈ? ਇਸ ਦੀ ਬਾਬਤ ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਇਉਂ ਫਰਮਾਉਂਦੇ ਹਨ,
ਨਹੀਂ ਮਰਨ ਪਛਾਣਦਾ ਝੂਠੇ ਲਾਲਚ ਲੱਗ ਕੇ ਬੰਦਾ, ਨਹੀਂ ਮਰਨ ਪਛਾਣਦਾ ਝੂਠੇ ਲਾਲਚ ਲੱਗ ਕੇ ਬੰਦਾ,
ਜਿਤਨੀ ਬਾਣੀ ਵੈਰਾਗਮਈ ਹੈ, ਕਿਉਂਕਿ ਆਪ ਜੀ ਨੇ ਪਹਿਲੇ ਜ਼ਿਆਦਾ ਇਕਾਂਤ ਸੇਵਨ ਕੀਤਾ, ਇਕਾਂਤ ਰਹਿ ਕੇ ਅੱਠੇ ਪਹਿਰ ਵਾਹਿਗੁਰੂ ਦੇ ਭਜਨ ਵਿੱਚ ਲਿਵਲੀਨ ਰਹਿੰਦੇ ਸਨ। ਸੋ ਆਪ ਜੀ ਦੀ ਜਿਤਨੀ ਵੀ ਬਾਣੀ ਹੈ ਵੈਰਾਗਮਈ ਹੈ। ਆਪ ਜੀ ਇੱਕ ਥਾਂ ਉਹ ਫਰਮਾਉਂਦੇ ਹਨ, ਚੇਤਨਾ ਹੈ ਤੋ ਚੇਤ ਲੈ ਇਸ ਦਿਨ ਮੈਂ ਪੁਰਾਨੀ, ਛਿਨ ਛਿਨੀ ਔਦ ਵਿਹਾਤ ਹੈ ਫੂਟੇ ਘੱਟ ਜਿਉਂ ਪਾਨੀ, ਹਰ ਗੁਣ ਕਾਹੇ ਨਾ ਗਾ ਵਹੀ ਮੂਰਖ ਅਗਿਆਨਾ, ਝੂਠੇ ਲਾਲਚ ਲੱਗ ਕੇ ਨਾ ਮਰਨ ਪਛਾਨਾ, ਅਜੂੰ ਕੁਛ ਵਿਗੜਿਓ ਨਹੀਂ ਜੋ ਪਰਬ ਗੁਣ ਗਾਵੈ, ਕਹੁ ਨਾਨਕ ਤੇ ਭਜਨ ਤੇ ਨਿਰਭੈ ਫਲ ਪਾਵੈ। ਸੋ ਅਜੇ ਕੁਛ ਨਹੀਂ ਵਿਗੜਿਆ, ਜੇ ਪ੍ਰਭੂ ਦੇ ਗੁਣ ਗਾਵੇਂ ਵਾਹਿਗੁਰੂ ਦੇ ਭਜਨ ਤੇ ਨਿਰਭੈ ਪਦ ਵੀ, ਸਾਰੇ ਡਰ ਖਤਮ ਹੋ ਜਾਣ। ਉਸ ਨੂੰ ਨਿਰਭੈ ਕਹਿੰਦੇ, ਜਮਾਂ ਦਾ, ਨਰਕਾਂ ਦਾ, ਚੁਰਾਸੀ ਦਾ, ਉਹ ਸਾਰੇ ਦੁੱਖਾਂ ਕਲੇਸ਼ਾਂ ਤਾਪਾਂ ਦਾ ਸਭ ਤੋਂ ਉੱਚਾ ਹੋ ਕੇ ਆਨੰਦ ਦੇ ਸਾਗਰ ਵਿੱਚ ਲਬੀਨ ਹੋ ਜਾਓ, ਨਿਰਭੈ ਪਦ ਵੀ ਹੈ। ਵਾਹਿਗੁਰੂ ਦੇ ਭਜਨ ਕਰਕੇ ਅਵਸਥਾ ਪ੍ਰਾਪਤ ਹੁੰਦੀ ਹੈ, ਅਤੇ ਇਸਨੂੰ ਮੌਤ ਨਹੀਂ ਯਾਦ ਰਹਿੰਦੀ ਹੈ। ਤਾਂ ਕੀ ਕਾਰਨ? ਝੂਠੇ ਲਾਲ ਜਾਂ ਤ੍ਰਿਸ਼ਨਾ, ਵੱਡਾ ਰੋਗ ਲੱਗਾ ਮਰਨ ਮਨੋ ਵਸਾਰਿਆ, ਤ੍ਰਿਸ਼ਨਾ ਨੇ ਮੌਤ ਨੂੰ ਭੁਲਾ ਛੱਡਿਆ ਹੋਇਆ ਹੈ। ਸੋ ਖਿਆਲ ਕਰੋ, ਬਾਬਾ ਅਮਰਦਾਸ ਜਿਸਨੂੰ ਵੈਰਾਗ ਲੱਗਦਾ ਹੈ ਉਸਨੂੰ ਮੌਤ ਯਾਦ ਆਉਂਦੀ ਹੈ, ਜਿਸਨੂੰ ਮੌਤ ਯਾਦ ਆਵੇ ਉਸਨੂੰ ਵੈਰਾਗ ਲੱਗ ਜਾਇਆ ਕਰਦਾ। ਵੈਰਾਗ ਤੋਂ, ਵੈਰਾਗ ਦੇ ਕਾਰਨ ਮਨ ਤੋਂ ਮਾਇਆ ਲੈ ਜਾਂਦੀ ਹੈ। ਸੋਇਓਂ ਬਾਬਾ ਅਮਰਦਾਸ ਜੀ ਸੋਚਦੇ ਹਨ, ਮਨਾ ਬਚਪਨ ਲੰਘ ਗਈ, ਜਵਾਨੀ ਵੀ ਲੰਘ ਗਈ, ਬੁਢਾਪਾ 60-61 ਸਾਲ ਦੀ ਉਮਰ ਹੋ ਗਈ ਹੈ, ਪਤਾ ਨਹੀਂ ਕਿਸ ਵੇਲੇ ਆ ਕੇ ਮੌਤ ਨੇ ਝਪਟਾ ਮਾਰਨਾ ਹੈ। ਉਸ 'ਤੇ ਪਹਿਲੇ ਪਹਿਲ ਆਪਣਾ ਪਰਮਾਰਥਕ ਕਾਰਜ ਰਾਸ ਕਰ ਲੈਣਾ ਚਾਹੀਦਾ, ਪ੍ਰਭੂ ਪ੍ਰਾਪਤੀ ਕਰ ਲੈਣੀ ਚਾਹੀਦੀ ਹੈ। ਉਸਦਾ ਉਪਾਅ, ਉਸਦਾ ਯਤਨ, ਨਾਮ ਦੀ ਦਾਤ ਗੁਰੂ ਤੋਂ ਹਾਸਲ ਹੋ ਗਈ ਹੈ, ਇਸਦੀ ਕਮਾਈ ਕਰਨਾ ਆਪਣਾ ਫਰਜ਼ ਹੈ। ਸੋ ਇਹ ਸੋਚਦੇ ਨੇ, ਫਿਰ ਜਲਦੀ ਕਿਵੇਂ ਕਾਰਜ ਹੋਵੇ? ਇੱਕ ਜ਼ਿਮੀਂਦਾਰ ਦਾ 10 ਬੀਘੇ ਦਾ ਖੇਤ ਹੈ, 1 ਖਰਟ ਜੋੜੇ ਅਤੇ ਲੂਣਾ ਵਕਤ ਲੱਗਦਾ, 2 ਜੋੜ ਦੇਵੇ ਅੱਧਾ ਵਕਤ ਲੱਗਦਾ। ਇਸੀ ਤਰ੍ਹਾਂ ਹੀ ਮਨ ਕਰਕੇ ਸੇਵਾ, ਮਨ ਕਰਕੇ ਭਜਨ ਕੀਤਾ ਜਾਏ तन करके सेवा करी जाए। पहले समय दे विच लोग विचारदे हन, तपस्या करदे हन, तपस्या कही जी करदे हुंदे। एक जिक्र आउंदा है, किसे थां बहुत सारे तपस्वी रहिंदे हन, बहुत किस्म दी तपस्या भावनावां, बहुत किस्म दी, कोई राज दी इच्छा रख के, कोई स्वर्ग दी इच्छा रख के, कोई कुछ कोई कुछ। एक मंक नाम करके ऋषि होया है, जो का खा खा के तप करदा सी, उन्हें का खाना और कुछ नहीं सी खांदा, बड़ी कठिन तपस्या की थी, वैराट का ध्यान नहीं सी। किसी दिन उसदे उंगली नू चीरा आ गया, बजाय खून दे उसकी उंगली विच्चों हरा पानी निकलिया। बड़ी खुशी हुई, उसनू खुशी विच नचना शुरू कर दिता, क्योंकि वैराट का ध्यान नहीं सी, सारी पृथ्वी उसके तपोबल करके नच उठी। समझाउण दी कोशिश कीती कईआं ने, किसी दी सुणदा ही नहीं, मस्ती विच अखीर शिवा नूं कहा भई जाके तुसीं समझाओ उसनूं। शिव जी आके कहण लगे, ऋषि जी की गल है, किस गल दी खुशी होई है, किस खुशी विच तुसीं नच रहे हो। अगों मंक कहिंदा है, खुशी होवे ना, मैं का खा खा के तप कीता, कास खाधा है, रोटी नहीं खाधी, मेरे शरीर दे विच हुण खून नहीं हरा पाणी, आ चीरा है हरा पानी निकलिया, एदू वध के खुशी और की होवेगी। शिव जी कहिंदे बस इन्नी इन्नी गल दी इन्नी खुशी, ये थोड़ी जी गल है। कहन लगे शिव जी, कहन लगे मैं सुआह कोल कोल पींदा रहा, घा भी नहीं खाधा, मेरी उंगली चीरा देखा, उंगली नूं चीरा दिता, सुक्की सुआह डिगी, मेरे शरीर विच पानी ही नहीं है, मैनू इन्नी खुशी तद नहीं हुई। कहन लगे माड़ी जी गल का माण नहीं करना चाहीदा, माण प्रभु नूं नहीं पाउंदा, जो गुरबाणी दसदी ने,
तेरा मान तेरा मान तेरा मान जी दुरन न पांदा है, तेरा मान जी
ਹੰਕਾਰ ਕਿਸੇ ਗੱਲ ਦਾ ਨਹੀਂ ਪਾਉਂਦਾ ਹੈ। ਹਰ ਜੀਵ ਹੰਕਾਰ ਨਾ ਪਾਵੇ, ਵੇਦਕੂਕ ਸੁਣਾਵੇ, ਵੇਦਕੂਕਾਂ ਮਾਰ ਮਾਰ ਕੇ ਕਹਿੰਦਾ ਹੈ, ਪ੍ਰਭੂ ਨੂੰ ਹੰਕਾਰ ਨਹੀਂ ਪਾਉਂਦਾ ਕਿਸੇ ਗੱਲ ਦਾ ਵੀ, ਭਾਵੇਂ ਦੁਨਿਆਵੀ ਹੈ ਭਾਵੇਂ ਪਰਮਾਰਥਕ ਹੈ। ਕਬੀਰ ਗਰਬ ਨਾ ਕੀਚੀਏ, ਉੱਚਾ ਦੇਖ ਆਵਾਸ, ਅੱਜ ਕੱਲ੍ਹ ਭਾਵੇਂ ਲੇਟਣਾ ਉੱਪਰ ਜੰਮੇ ਕਾਸ। ਕਬੀਰ ਗਰਬ ਨਾ ਕੀਚੀਏ, ਦੇਹੀ ਦੇਖ ਸੁਰੰਗ, ਅੱਜ ਕੱਲ੍ਹ ਤਜ ਜਾਊਂਗੇ ਜੀਵ ਕੁੰਚਰੀ ਭਜੰਗ। ਕਬੀਰ ਗਰਬ ਨਾ ਕੀਚੀਐ, ਰੰਕ ਨਾ ਹੱਸੀਐ ਕੋਏ, ਅਜੋਂ ਸੁਨਾਬ ਸਮੁੰਦਰ ਮੇਂ ਕਿਆ ਜਾਣਾ ਕਿਆ ਹੋਇਆ। ਕਮਰ ਕਟਾਰਾ ਬੰਕੜਾ ਬੰਕੇਗਾ ਅਸਵਾਰ, ਗਰਬ ਨਾ ਕੀਚੈ ਨਾਨਕਾ ਮਤ ਸ੍ਰੀ ਆਵੈ ਹਾਰ। ਸੁਖੀ ਵਸੇ ਮਸਕੀਨੀਆਂ, ਆਪ ਨਿਵਾਰ ਤਲੇ, ਬੜੇ ਬੜੇ ਹੰਕਾਰੀਆ ਨਾਨਕ ਗਰਬ ਗਲੇ। ਹੰਕਾਰ ਦੀ ਬਾਬਤ ਜਿਸ ਕੇ ਅੰਤਰ ਰਾਜ ਬਿਮਹਾਨ, ਸੋ ਨਰਕ ਪਾਤੀ ਹੋਵਤ ਸਵਾਨ। ਜੋ ਜਾਣੇ ਮੈਂ ਜੋ ਬਨਵੰਤ, ਸੋਵਤ ਬਿਸ਼ਟਾ ਕਹਿ ਜੰਤ, ਆਪਸ਼ ਕੋ ਕ੍ਰਮਵੰਤ ਕਹਾਵੈ, ਜਨਮ ਮਰੇ ਬਜੋਨ ਫਰਮਾਵੈ। ਧਨ ਭੂਮਿਕਾ ਜੋ ਕਰੇ ਗੁਮਾਨ, ਸੋ ਮੂਰਖ ਅੰਧਾ ਗਿਆਨ। ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਵਸਾਵੈ, ਨਾਨਕ ਇਹਾਂ ਮੁਕਤ ਆਗੇ ਸੁਖ ਪਾਵੈ। ਆਜ ਜੀ ਨਿਮਰਤਾ ਚ ਵੱਡੇ ਮਿੱਠੇ ਫਲ ਹਨ, ਤਾਂ ਤੇ ਅਭਿਮਾਨ ਕਿਸੇ ਗੱਲ ਦਾ ਨਹੀਂ ਪਾਉਂਦਾ। ਥੋੜ੍ਹਾ ਜਿਹਾ ਉਹਦੇ ਚਿੱਤ ਵਿੱਚ ਭਾਵੇਂ ਖੁਸ਼ੀ ਸੀ, ਲੇਕਿਨ ਸ਼ਿਵਾ ਨੇ ਅੱਗ ਦਾ ਮਾਣ ਦੂਰ ਕੀਤਾ। ਖੈਰ ਇਹੋ ਜਿਹੇ ਤਪ ਪਹਿਲੇ ਲੋਕ ਕਰਦੇ ਹੁੰਦੇ, ਬਾਬਾ ਅਮਰਦਾਸ ਜੀ ਸੋਚਦੇ ਹਨ। ਪਹਿਲੇ ਸਮੇਂ ਲੋਕਾਂ ਦੇ ਸਰੀਰ ਬਲੀ ਨਰੋਏ ਥੱਕੜੇ ਹੁੰਦੇ ਸਨ, ਤਪੱਸਿਆ ਆਦਿ ਚਾਲ ਚੱਲ ਲੈਂਦੇ ਸਨ। ਹੁਣ ਇਹੋ ਜਿਹੇ ਸਰੀਰ ਨਹੀਂ। ਇਸ ਸਮੇਂ ਦੇ ਵਿੱਚ ਗੁਰੂ ਜੀ ਨੇ ਸੇਵਾ ਤਪੱਸਿਆ ਦੀ ਬਜਾਏ ਦੱਸੀ। ਸੇਵਾ ਦਾ ਮਹਾਨ ਫਲ ਹੈ ਗੁਰੂ ਦੀ, ਗੁਰੂ ਸੰਗਤ ਦੀ ਸੇਵਾ। ਅਤੇ ਬਾਬਾ ਅਮਰਦਾਸ ਜੀ ਸੋਚਦੇ ਹਨ, ਮਨ ਕਰਕੇ ਭਜਨ ਕਰੀਏ, ਤਨ ਕਰਕੇ ਸੇਵਾ ਕਰੀਏ। ਪਹਿਲੇ ਲੋਕ ਤਨ ਕਰਕੇ ਤਪ ਕਰਦੇ ਹੁੰਦੇ, ਮਨ ਕਰਕੇ ਪ੍ਰਾਣਾਯਾਮ ਕਰਦੇ ਹੁੰਦੇ। ਸੋ ਹੁਣ ਤਨ ਕਰਕੇ ਸੇਵਾ ਕੀਤੀ ਜਾਏ, ਮਨ ਕਰਕੇ ਸਿਮਰਨ ਭਜਨ ਕੀਤਾ ਜਾਏ। ਸੋ ਉਸ ਤੋਂ ਵੀ ਮਹਾਨ ਫਲ ਮਿਲਦਾ ਹੈ। ਸੇਵਾ ਦਾ ਫਲ ਇਉਂ ਦੱਸਦੇ ਨੇ,
ਔਜਲ ਤਰ ਜਾਈਂਦਾ ਸਤਿਗੁਰ ਦੀ ਸੇਵਾ ਕਰਕੇ, ਔਜਲ ਤਰ ਜਾਈਂਦਾ ਸਤਿਗੁਰ ਦੀ ਸੇਵਾ ਕਰਕੇ,
ਕਰੜੀ ਸੁਖ ਸਾਰ ਨਦਰ ਕਰੇ ਜਿਸ ਆਪਣੀ, ਜਿਸ ਲਾਏ ਹੇਤ ਪਿਆ, ਸਤਿਗੁਰ ਕੀ ਸੇਵਾ ਲੱਗਿਆ ਫੌਜ ਉਤਰੇ ਸੰਸਾਰ। ਗੁਰੂ ਪੀਰਾਂ ਦੀ ਚਾਕਰੀ ਹੈ ਤਾਂ ਬੜੀ ਕਰੜੀ, ਪਰ ਫਲ ਵੀ ਕਿਹਾ ਜਾ ਮਿਲਦਾ ਸੁਖ ਸਾਰ। ਸ੍ਰੇਸ਼ਟ ਫਲ ਅਵਿਨਾਸ਼ੀ ਸੁਖ, ਜਿਸ ਸੁਖ ਦਾ ਕਦੇ ਨਾਸ਼ ਨਾ ਹੋਵੇ, ਉਸਦੀ ਪ੍ਰਾਪਤੀ ਹੈ। ਸਵਯੋ ਸੇਵਾ ਦਾ ਮਹਾਨ ਫਲ। ਬਾਬੇ ਫਰੀਦ ਨੇ ਪਹਿਲੇ 36 ਸਾਲ ਕਠਿਨ ਤਪੱਸਿਆ ਕੀਤੀ, ਫਿਰ ਪਿੱਛੋਂ ਆ ਕੇ ਆਪਣੇ ਮੁਰਸ਼ਿਦ ਗੁਰੂ ਦੀ ਸੇਵਾ ਕਰਕੇ ਪ੍ਰਭੂ ਨੂੰ, ਰੱਬ ਨੂੰ, ਖੁਦਾ ਨੂੰ ਪ੍ਰਾਪਤ ਕੀਤਾ। ਫਰੀਦ ਜਦੋਂ ਨਿਆਣਾ ਜਿਹਾ ਸੀ, ਬੱਚਾ ਸੀ, ਉਸਦੀ ਮਾਤਾ ਦੇ ਭਗਤੀ ਭਾਵ ਵਾਲੇ ਖਿਆਲਾਤ ਸਨ। ਸੋ ਇੱਕ ਦਿਨ ਫਰੀਦ ਨੂੰ ਕਿਹਾ, ਬੇਟਾ ਫਰੀਦ, ਰੱਬ ਦੇ ਨਾਂ ਦੀ ਤਸਵੀ ਫੇਰਿਆ ਕਰ, ਰੱਬ ਦੇ ਨਾਂ ਦੀ ਮਾਲਾ ਫੇਰਿਆ ਕਰ। ਇਹ ਗੱਲ ਸੁਣ ਕੇ ਫਰੀਦ ਕਹਿਣ ਲੱਗਾ, ਮਾਤਾ, ਬੋਲਾ ਜੇ ਮੈਂ ਰੱਬ ਦੇ ਨਾਂ ਦੀ ਮਾਲਾ ਫੇਰਾਂ, ਰੱਬ ਮੈਨੂੰ ਕੀ ਦੇਵੇਗਾ? ਬੱਚਾ ਸੀ, ਨਿਆਣਾ ਸੀ ਨਾ, ਬੱਚੇ ਕਿਸੇ ਨਾ ਕਿਸੇ ਲਾਲਚ ਨੂੰ ਕੁਛ ਕਰਦੇ ਹਨ, ਪੜ੍ਹਨ ਪਾਉਂਦੇ ਹਨ, ਕੁਛ ਨਾ ਕੁਛ ਲਾਲਚ ਦਿੰਦੇ ਹਨ। ਜੇ ਤੂੰ ਫਸਟ ਡਿਵੀਜ਼ਨ ਪਾਸ ਹੋਵੇਂ, ਤੈਨੂੰ ਆ ਦਿਆਂਗੇ, ਆ ਦਿਆਂਗੇ। ਵਾਲਦੇਨ ਉਹਨਾਂ ਨੂੰ ਅੱਛਾ ਬਣਾਉਣ ਵਾਸਤੇ ਉਹ ਕੁਛ ਕਹਿੰਦੇ ਹੈ। ਸੋ ਇਸੀ ਤਰ੍ਹਾਂ ਮਾਤਾ ਨੇ ਕਿਹਾ, ਬੇਟਾ, ਤੂੰ ਰੱਬ ਦੇ ਨਾਂ ਦੀ ਤਸਵੀਰ ਮਾਲਾ ਫੇਰਿਆ ਕਰ। ਅਤੇ ਉਹ ਕਹਿਣਾ, ਰੱਬ ਕੀ ਦਊ ਮੈਨੂੰ, ਰੱਬ ਤੈਨੂੰ ਗੁੜ ਦਿਆ ਕਰੇਗਾ। ਬੱਚਿਆਂ ਨੂੰ ਮਿੱਠਾ ਪਿਆਰਾ ਹੁੰਦਾ ਅਕਸਰ। ਸੋ ਲੈ, ਉਸਨੇ ਮਸਲਾ ਆਸਣ ਵਿਛਾ ਦੇਣਾ, ਆਸਣ ਦੇ ਹੇਠਾਂ ਗੁੜ ਦੀ ਰੋੜੀ ਰੱਖ ਦੇਣੀ, ਮਾਲਾ ਹੱਥ ਵਿੱਚ ਫੜਾ ਦੇਣੀ ਫਰੀਦ ਦੇ, ਲੈ ਰੱਬ ਦਾ ਨਾਂ ਲੈ ਹਰਮਣ ਕੇ ਨਾਲ। उसने माला फेरनी, आसन उठा, आसन उठाने हेठा गुड़ दी रोड़ी, उन्हें खुश होना यह देख तेन रब ने गुड़ भेजे है। असल मैंने बच्चे रब ही भेज देना, उस तरह ही भेजे भावें। खैर यूं करके रोज़ माला फेरदा रहा फरीद, काफ़ी समा गुजर गया। सो एक दिन का जिक्र, फरीद की माता कितने इधर उधर आंढ़िया गुआढ़िया दे गई, पिछों वह वक्त हो गया माला फेरन का, तस्बीह फेरन का। उसने आसन बिछा के, मसला बिछा के, तस्बीह उठाई, माला उठाई, फेरना शुरू कर दिता। उधर माता दे चित विच ख्याल गुजरिया कि वक्त हो गया फरीद का, मैं इधर हाँ, गुड़ की रोड़ी नहीं रखी जानी, अज उसने गुड़ ढूंढना, गुड़ नहीं लभना, फिर वो चित विच की गुजरेगी यह ख्याल। खैर फरीद ने माला फेरनी शुरू कर दिती। माला फेर के जदों आसन उठाया, अगे तो एक रोड़ी गुड़ दी हुंदी, अज आसन दे हेठां गुड़ दियां रोड़ियां रोड़ियां। बड़ा खुश होया भी अज मेरे ते खुदा बड़ा मेहरबान है। सो माता नूं इस गल का फिक्र पिया भी पता नहीं अज फरीद दे दिल विच की ख्याल गुजरनगे। सो बाहरों आई माता पुछण लगी, बेटा दस माला फेरी, तस्बीह फेरी? कहिंदा हाँ, अबने गुड़ दिता, अजे तां माता ते की तरह गुड़ दिता, अगे करोड़ी समझ है, इहदा शब्द सिद्ध हो गया। सत्संग जिस शब्द का बार बार अभ्यास किया जाए, वो टिकन लग जाए, एकागर हो सिद्ध हो जाता है, वो ताकत पैदा हो जाती है। सो ओ तदे लोई की बाबत जिक्र कर दिन कर, एक कोई बीमार जिसके शरीर में कुष्ठ का रोग हो गया, किसी ने कहा, काशी की गल है बनारस कबीर जी के समय, किसी ने कहा जे तू कबीर जी पास जावें ये मेहर करन तेरा रोग हट जाए। वो कबीर जी का घर पुछदा पुछदा उत्थे पहुंचिया, कबीर जी बाहर गए सन किते, ते माता लोई कबीर जी दे घरवाली उन्हें जाके पुछे, माता भगत जी किथे हैं? वो कहने की गम है भगत थाई, भगत जी दे पास मैं आया, मैं बड़ा दुखी हाँ, मेरे शरीर में घोड़ का रोग आया, किसी ने मैनू कहा भी कबीर जी जी कृपा करन तेरा रोग हटा दें, इस करके मैं आया, मेरे ते मेहर कर दें। वो तो बाहर गए हैं, चल कह लगे ये तो मैं ही हटा देनी है, बड़ी गल नहीं कोई, इतने बैठ। उत्थे बिठा लिया उसनु, बिठा के तीन बारी राम 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 कहाया, उहदा रोग हट गया। बाहरों कबीर जी आ गए, ये सारी गलबात कबीर जी के कन्न विच पै गई, फिर तीन दफा राम किया तां रोग हटाया। कबीर जी ने कुछ नाराजगी जाहर की, इं उस वक्त दसते ने, कबीर ने लोई नूं कहा,
लोईए राम प्यारीए तैं राम क्यों सस्ता लाया, लोईए राम प्यारीए तैं राम क्यों सस्ता लाया,
thank you।
ਵੀਰ ਜੀ ਥੋੜ੍ਹਾ ਜਿਹਾ ਨਾਰਾਜ਼ ਹੋਏ, ਕਹਿਣ ਲੱਗੇ ਤਿੰਨ ਦਫ਼ਾ ਇਸ ਰੋਗ ਨੂੰ ਹਟਾਉਣ ਵਾਸਤੇ ਤਿੰਨ ਦਫ਼ਾ ਪਰਮੇਸ਼ੁਰ ਦਾ ਨਾਮ ਉਚਾਰਨ ਕਰਾਇਆ। ਅੱਗੋਂ ਲੋਹੀ ਕਹਿਣ ਲੱਗੀ, ਮਹਾਰਾਜ ਨਾਰਾਜ਼ ਨਾ ਹੋ, ਪਹਿਲੇ ਗੱਲ ਸੁਣ ਲਓ। ਮੈਂ ਜੋ ਕੁਛ ਕੀਤਾ ਯਥਾਰਥ ਕੀਤਾ, ਭਾਵੇਂ ਇਹ ਬਿਮਾਰੀ ਹਟਾਉਣ ਵਾਸਤੇ ਤਾਂ ਇੱਕ ਦਫ਼ਾ ਹੀ ਆਰਾਮ ਕਾਫੀ ਸੀ, ਪਰ ਦੇਖੋ ਨਾ ਇਹ ਜਿਹੜਾ ਰੋਗ ਸੀ, ਇਹੋ ਜਿਹੜੇ ਵੱਡੇ ਰੋਗ ਹੁੰਦੇ ਨੇ, ਦੁਖਦਾਈ ਰੋਗ ਹੁੰਦੇ ਹਨ, ਕਰਮ ਰੋਗ ਹੁੰਦੇ ਹਨ, ਪਿਛਲੇ ਉਗਰ ਪਾਪਾਂ ਦਾ ਫਲ ਹੁੰਦੇ ਨੇ। ਇੱਕ ਵਾਰੀ ਰਾਮ ਕਹਾ ਕੇ ਤਾਂ ਪਹਿਲੇ ਕਰਮਾਂ ਨੂੰ ਕੱਟਿਆ, ਇੱਕ ਵਾਰੀ ਰਾਮ ਕਹਾ ਕੇ ਰੋਗ ਨੂੰ ਹਟਾਇਆ, ਤੀਜੀ ਦਫ਼ਾ ਜਿਹੜਾ ਰਾਮ ਕਹਾਇਆ ਇਸ ਵਾਸਤੇ ਕਹਿ ਅੱਗੇ ਨੂੰ ਫਿਰ ਨਾ ਕਿਤੇ ਹੋ ਜਾਵੇ। ਇਹ ਕਹਿਣ ਦਾ ਤਾਂ ਮਤਲਬ ਇਹ ਸੀ ਨਾ, ਇਸ ਦੇ ਹਟਾਉਣ ਵਾਸਤੇ ਇੱਕੋ ਦਫ਼ਾ ਬਥੇਰਾ ਸੀ। ਮਤਲਬ ਕਿ ਜਿਹੜਾ ਕਮਾਇਆ ਸ਼ਬਦ ਹੁੰਦਾ ਹੈ ਉਹਦੇ ਵਿੱਚ ਸਤਿਅਤ ਤਾਕਤ ਭਰ ਜਾਂਦੀ, ਉਹ ਸਿੱਧ ਹੋ ਜਾਂਦਾ ਕਹਿੰਦੇ। ਇਸੇ ਤਰ੍ਹਾਂ ਫਰੀਦ ਨੂੰ ਉਸ ਦਫ਼ਾ ਗੁੜ ਦੀਆਂ ਰੋੜੀਆਂ ਇੰਨੀਆਂ ਕੁ ਲੱਭੀਆਂ ਨੇ, ਕੁਛ ਦੇਰ ਦਾ ਕਰਦਾ ਸੀ, ਉਹਦਾ ਮਨ ਟਿਕਣ ਲੱਗ ਗਿਆ ਸੀ, ਇਕਾਗਰਤਾ ਸਿੱਧੀ ਹੋ ਜਾਇਆ ਕਰਦੀ ਹੈ। ਇਹ ਸੀ ਮਤਲਬ। ਫਿਰ ਇਸੇ ਤਰ੍ਹਾਂ ਮਾਤਾ ਨੇ ਸੋਚਿਆ ਵੀ ਇਸ ਦੇ ਰੋਜ਼ ਦੇ ਰੱਬ ਦਾ ਨਾਂ ਲੈਣ ਵਿੱਚ ਸਿੱਧੀ ਹੋ ਗਈ ਹੈ। ਇੱਕ ਦਿਨ ਸੁਤੇ ਕਹਿਣ ਲੱਗੀ, ਬੇਟਾ ਅੱਜ ਅਰਦਾਸ ਕਰ, ਬੇਨਤੀ ਕਰ ਰੱਬ ਅੱਗੇ, ਸਾਡਾ ਰਾਸ਼ਨ ਮੁੱਕਿਆ, ਸਾਨੂੰ ਦੋ ਚੌਂ ਦਿਨ ਦਾ ਰਾਸ਼ਨ ਮਿਲ ਜਾਏ। ਸੋ ਕਹਿਣ ਲੱਗਾ, ਚੰਗਾ ਮੈਂ ਮਾਲਾ ਫਿਰ ਕੇ ਬੇਨਤੀ ਕਰਾਂਗਾ। ਫਰੀਦ ਨੇ ਮਾਲਾ ਫੇਰੀ, ਅਰਦਾਸ ਬੇਨਤੀ ਕੀਤੀ ਵੀ ਸਾਡਾ ਰਾਸ਼ਨ ਮੁੱਕਿਆ, ਸਾਨੂੰ ਦੋ ਚੌਂ ਦਿਨ ਦਾ ਰਾਸ਼ਨ ਮਿਲਣਾ ਚਾਹੀਦਾ। ਅਸੀਂ ਖੇਡ ਵਰਤੀ ਰਾਸ਼ਨ ਦੇ ਗੱਡਿਆਂ ਦੇ ਗੱਡੇ ਆ ਗਏ। ਮਾਤਾ ਕਹਿਣ ਲੱਗੀ, ਮੈਂ ਤਾਂ ਦੋ ਚੌਂ ਦਿਨ ਦਾ ਕਿਹਾ ਸੀ, ਇੰਨਾ ਤਾਂ ਨਹੀਂ ਕਿਹਾ ਸੀ। ਅੱਗੋਂ ਫਰੀਦ ਕਹਿਣ ਲੱਗਾ, ਮਾਤਾ ਜਿੱਡਾ ਵੱਡਾ ਰੱਬ ਆਪ ਹੈ, ਓਡੇ ਓਡੇ ਦੇ ਰਾਸ਼ਨ ਹਨ, ਉਹਨੇ ਆਪਣੇ ਹਿਸਾਬ 'ਤੇ ਭੇਜਿਆ ਹੈ, ਜੇ ਵਡੇ ਆਪ ਅਤੇ ਵੱਡ ਤੇਰੀ ਦਾਤ। ਇਸ ਕਰਕੇ ਖੈਰ ਉਹ ਫਰੀਦ ਨੂੰ ਇੱਥੋਂ ਲੱਗਣ ਲੱਗੀ ਹੌਲੀ ਹੌਲੀ, ਉਹ ਮਾਤਾਵਾਂ ਉਹਨਾਂ ਦੀ ਥਾਂ ਥਾਂ ਵਡਿਆਈ ਕੀਤੀ ਹੈ ਜਿਨ੍ਹਾਂ ਦੇ ਬੱਚੇ ਨਾਮ ਜਪਦੇ ਹਨ, ਕਿਉਂਕਿ ਉਹਨਾਂ ਨੇ ਬਚਪਨ ਵਿੱਚ ਉਹਨਾਂ ਨੂੰ ਲਗਨ ਲਗਾਈ। ਦਿਲੋਂ ਮੁਹੱਬਤ ਜਿਹਨੂੰ ਸਹੀ ਸੱਚਿਆ, ਜਿਨ ਮਨ ਹੋਰ ਮੁੱਖ ਹੋਰ ਸੇ ਕੰਢ ਹੈ ਕੱਚਿਆ, ਰੱਤੇ ਇਸ਼ਕ ਖੁਦਾਇ ਰੰਗ ਦੀਦਾਰ ਕੇ, ਵਿਸਰਿਆ ਜਿਨ ਨਾਮ 'ਤੇ ਭਵੇਂ ਭਾਰਤੀਏ, ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ, ਤਿੰਨ ਥਨ ਜਿਣੇਨ ਦੀ ਮਾਂ ਆਏ ਸਫਲ ਸੇ, ਥਨ ਜਿਣੇਨ ਦੀ ਮਾਂ ਥਨ ਪਿਤਾ ਪ੍ਰਧਾਨ, ਥਨ ਤਨ ਨੇ ਜਿਣੇਨ ਦੀਆਂ ਮਾਵਾਂ, ਜਿਨ੍ਹਾਂ ਦੇ ਪੁੱਤਰ ਨਾਮ ਜਪ, ਥਨ ਤਨ ਨੇ ਜਿਣੇਨ ਦੀਆਂ, ਜਿਨ੍ਹਾਂ ਦੇ ਪੁੱਤਰ ਨਾਮ ਜਪ ਦੇ, ਬਾਣੀ ਉਹਨਾਂ ਦੀ ਸਿਫਤ ਵਡਿਆਈ ਕਰਦੀ ਹੈ ਅਤੇ ਦੂਸਰੇ ਪਾਸੇ ਜਿਵੇਂ ਮਾਤਾ ਆਪਣੇ ਬੱਚਿਆਂ ਨੂੰ ਕਈ ਦਫ਼ਾ ਤਾੜਨਾ ਵੀ ਕਰਦੀ ਹੈ, ਗਲਤੀ ਜੇ ਹੋਵੇ ਤਾਂ ਕਈ ਦਫ਼ਾ ਉਹਨਾਂ ਨੂੰ ਪਿਆਰ ਦਿਲਾਸਾ ਵੀ ਦਿੰਦੀ ਹੈ। ਇਸੇ ਤਰ੍ਹਾਂ ਗੁਰਬਾਣੀ ਮਾਤਾ ਰੂਪ ਹੈ, ਜਿਨ੍ਹਾਂ ਦੇ ਬੱਚੇ ਨਾ ਜਪਦੇ ਹਨ ਉਹਨਾਂ ਦੀ ਵਡਿਆਈ ਕਰਦੀ ਹੈ, ਦੂਸਰੇ ਪਾਸੇ ਤਾੜਨਾ ਵੀ ਕਰਦੀ ਹੈ। ਜੈ ਕੁਲਪੂਤ ਨ ਗਿਆਨ ਵਿਚਾਰੀ, ਵਿਧਵਾ ਕਸ ਨ ਭਈ ਮਹਿਤਾਰੀ, ਜੈ ਨਰ ਰਾਮ ਭਗਤ ਨਹੀਂ ਸਾਧੀ, ਜਨਮਤ ਕਸ ਨ ਮੋਇਓ ਅਪਰਾਧੀ। ਇਉਂ ਦੱਸਦੇ ਹਨ ਜਿਸ ਕੁਲ ਦੇ ਵਿੱਚ ਕੋਈ ਗਿਆਨ ਵਿਚਾਰ ਵਾਲਾ ਪੁੱਤਰ ਨਹੀਂ ਪੈਦਾ ਹੋਇਆ, ਐਸੀ ਮਾਤਾ ਵਿਧਵਾ ਕਿਉਂ ਨਾ ਹੋ ਗਈ। ਉਹ ਪੁਰਸ਼ ਜਿਸਨੇ ਵਾਹਿਗੁਰੂ ਦੀ ਭਗਤੀ ਨਹੀਂ ਕੀਤੀ, ਇਹੋ ਜਿਹਾ ਅਪਰਾਧੀ ਪੁਰਸ਼ ਜੰਮਦਾ ਹੀ ਕਿਉਂ ਨਾ ਮਰ ਗਿਆ। ਇਉਂ ਬਾਣੀ ਕਹਿੰਦੇ ਜੈ ਨਰ ਰਾਮ ਭਗਤ ਨਹੀਂ ਸਾਧੀ, ਜਨਮ ਤਕਸ ਨਾ ਹੋਇਓ ਅਪਰਾਧੀ। ਇਉਂ ਬਾਣੀ ਦੱਸਦੀ ਹੈ। ਤਾਂ ਅਤੇ ਇਉਂ ਫਰੀਦ ਨੂੰ ਉਸਦੀ ਮਾਤਾ ਨੇ ਇੱਥੋਂ ਲਗਨ ਲਗਾਈ। ਹੌਲੀ ਹੌਲੀ ਥੋੜ੍ਹਾ ਜਿਹਾ ਵੱਡਾ ਹੋਇਆ, ਉਸਨੂੰ ਕਹਿਣ ਲੱਗੀ ਫਰੀਦਾ ਜਾ ਕੇ ਤਪ ਕਰ। ਉਹਨਾਂ ਸਮਿਆਂ 'ਚ ਸਰੀਰ ਤਕੜੇ ਨੁੜੇ ਹੁੰਦੇ ਸੀ, ਫਰੀਦ ਦਾ ਸਰੀਰ ਵੀ ਬੜਾ ਤਕੜਾ ਨਰੋਆ ਸੀ। ਜਾ ਕੇ ਤਪ ਕਰ, ਤਪੱਸਿਆ ਦੇ ਵਾਸਤੇ ਫਰੀਦ ਦੀ ਮਾਤਾ ਨੇ ਪ੍ਰੇਰਿਆ, ਫਰੀਦ ਤਪ ਕਰ। ਇਉਂ ਫਰੀਦ ਨੇ ਕਾਫ਼ੀ ਤਪੱਸਿਆ ਕੀਤੀ। ਇਹ ਵਿਚਾਰ ਫਿਰ ਚੱਲੇਗੀ, ਹੁਣ ਕਿਉਂਕਿ ਸਮਾਂ ਨਹੀਂ ਇਜਾਜ਼ਤ ਦਿੰਦਾ। ਹੁਣ ਗੁਰੂ ਸਤੋਤਰ ਪੜ੍ਹੋ।
ਤਨ ਹੈ ਤਨ ਹੈ ਤਨ ਹੈ ਗੁਰੂ ਨਾਨਕ ਸਾਹਿਬ ਤੁਹਾਨੂੰ ਹੈ। धन है धन है धन है फिर पंथ खालसा धन है सतनाम श्री वाहिगुरु बोल सतनाम श्री वाहिगुरु बोल वाहिगुरु 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 बोल वाहिगुरु वाहिगुरु वाहिगुरु